ਬਾਹਰੋਂ ਆਏ ਹੋਏ ਵਿਸ਼ੇਸ਼ ਪ੍ਰਾਹੁਣੇ ਲਿਖਾ ਵਿਦਵਾਨ ਸੱਜਣ, ਖਾਸ ਕਰਕੇ ਬੀਬੀ ਨਵਜੋਤ ਕੌਰ ਕਸੇਲ, ਡਾਕਟਰ ਹਰਸ਼ਿੰਦਰ ਕੌਰ ਜੀ, ਡਾਕਟਰ ਕੁਲਦੀਪ ਸਿੰਘ ਜੀ ਪਾਤਰ ਜੀ, ਪੰਧੇਰ ਜੀ, ਗਰੇਵਾਲ ਜੀ, ਹੋਰ ਤੁਸੀਂ ਬਹੁਤ ਵਿਦਵਾਨ ਸੱਜਣ ਬਾਹਰੋਂ ਆਏ ਹੋਏ ਹੋ ਅਤੇ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਮੈਂ ਸਮਝਦਾ ਕਿ ਤੁਹਾਡੇ ਇੰਨੇ ਵਿਦਵਾਨ ਸੱਜਣਾਂ ਤੋਂ ਬਾਅਦ ਮੇਰਾ ਬੋਲਣਾ ਇੱਕ ਗੁਸਤਾਖੀ ਹੈ। ਮੈਂ ਬਹੁਤ ਚੰਗਾ ਬੁਲਾਰਾ ਨਹੀਂ, ਨਾ ਤੁਹਾਡੇ ਜਿੰਨਾ ਗਿਆਨਵਾਨ ਹਾਂ, ਪਰ ਤੁਹਾਡੀਆਂ ਗੱਲਾਂ ਸੁਣ ਕੇ ਇੱਥੇ ਬੈਠ ਕੇ ਇੰਨਾ, ਮੇਰਾ ਖਿਆਲ 2 ਘੰਟੇ ਹੋ ਗਏ ਨੇ, ਔਰ ਬਹੁਤ ਚੰਗਾ ਲੱਗਾ। ਬਹੁਤ ਵਾਰੀ ਤੁਸੀਂ ਬਹੁਤ ਫੰਕਸ਼ਨਾਂ 'ਚ ਜਾਂਦੇ ਹੋ ਅਤੇ ਕਈ ਵਾਰੀ ਟਾਈਮ ਪਾਸ ਕਰਨਾ ਮੁਸ਼ਕਲ ਹੋ ਜਾਂਦਾ, ਪਰ ਇੱਕ ਕਸੇਲ ਜੀ ਬਾਰੇ, ਇੱਕ ਸੱਚੇ ਇਨਸਾਨ ਬਾਰੇ ਇਹ ਸੁਣਦਿਆਂ ਬਹੁਤ ਚੰਗਾ ਲੱਗਾ। ਮੈਂ ਇੱਥੋਂ ਗੱਲ ਸ਼ੁਰੂ ਕਰਾਂਗਾ। ਡਾਕਟਰ ਕੁਲਦੀਪ ਸਿੰਘ ਜੀ ਨੇ ਗੱਲ ਕੀਤੀ ਕਿ ਧਰਮ ਦਾ, ਮਾਰਕਸਵਾਦੀਆਂ ਦਾ ਜਾਂ ਕਾਮਰੇਡ ਦਾ ਇੱਕ ਕੀ ਸੰਬੰਧ ਹੈ। ਮੈਂ ਸਮਝਦਾ ਕਿ ਸੰਬੰਧ ਬੜਾ ਛੋਟਾ ਜਿਹਾ ਅਤੇ ਬੜਾ ਸੌਖਾ ਜਿਹਾ, ਉਹ ਸੰਬੰਧ ਸੱਚ ਦਾ, ਜਿਹੜਾ ਸੱਚ ਧਰਮ ਵੀ ਸੱਚ ਨਾਲ ਜੋੜਦਾ ਅਤੇ ਜਿਹੜਾ ਚੰਗਾ ਸੱਚਾ ਕਾਮਰੇਡ ਹੈ ਜਾਂ ਮਾਰਕਸਵਾਦੀ ਹੈ, ਉਹਨੇ ਵੀ ਉੱਥੇ ਹੀ ਪਹੁੰਚਣਾ। ਉਸ ਤੋਂ ਅਗਲੀ ਜੇ ਅਸੀਂ ਗੱਲ ਕਰ ਲਈਏ, ਮੈਂ ਵਿਰਕ ਜੀ ਦੇ ਸ਼ਬਦ ਵਰਤਦਾ। ਵਿਰਕ ਜੀ ਨੇ ਕਿਸੇ ਨੂੰ ਪੁੱਛਿਆ ਕਿ ਤੁਸੀਂ, ਵਿਰਕ ਜੀ ਨੂੰ ਪੁੱਛਿਆ, ਇੱਕ ਬੀਬੀ ਜੀ ਸੀ, ਉਹ ਕਿਤਾਬ ਲਿਖ ਰਹੇ ਸੀ, ਸਤਿਗੁਰੂ ਜਗਜੀਤ ਸਿੰਘ ਜੀ, ਕਿ ਤੁਸੀਂ ਕਾਮਰੇਡ ਹੁੰਦਿਆਂ ਹੋਇਆ ਨਾਮਧਾਰੀ ਕਿਸ ਤਰ੍ਹਾਂ, ਕਹਿੰਦੇ ਨਾਮਧਾਰੀ ਵੀ ਸਿੱਖ ਵੀ ਐਕਸਪਲੋਇਟੇਸ਼ਨ ਦੇ ਵਿਰੁੱਧ ਨੇ ਅਤੇ ਅਸੀਂ ਵੀ ਉਸ ਦੇ ਵਿਰੁੱਧ ਹਾਂ, ਸੋ ਸਾਡੇ ਗੋਲ ਉੱਥੇ ਹੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਮੈਂ ਹੋਰ ਉਸ ਤੋਂ ਅੱਗੇ ਵੀ ਲੈ ਜਾਂਦਾ। ਤੁਸੀਂ ਜਿੱਥੇ, ਇੱਕ ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ ਧਰਮ ਨੂੰ ਬੜੇ ਛੋਟੇ ਜਿਹੇ ਘੇਰੇ ਵਿੱਚ ਲੈ ਕੇ ਬਹਿ ਜਾਂਦੇ ਹਾਂ। ਮੈਂ ਬਹੁਤ ਵਾਰੀ ਕਹਿੰਦਾ, ਮੈਂ ਇਹ ਮਹਿਸੂਸ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬੇਸ਼ੱਕ ਉਹ ਮੁਸਲਮਾਨ ਭਗਤ ਸੀ, ਬੇਸ਼ੱਕ ਉਹ ਹਿੰਦੂ ਭਗਤ ਸੀ, ਉਹ ਕੋਈ ਵੀ ਸੀ, ਪਰ ਮੈਂ ਸਮਝਦਾ ਕਿ ਜੇ ਤੁਸੀਂ ਸੋਚ ਕੇ ਦੇਖੋ, ਜਿੰਨਿਆਂ ਦੀ ਵੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਕੀ ਉਹਨਾਂ ਵਿੱਚੋਂ ਕੋਈ ਵੀ ਧਰਮ ਦੀਆਂ ਲੀਕਾਂ ਵਿੱਚ ਫਸਿਆ ਸੀ? ਉਹਨਾਂ ਦੀ ਗੁਰਬਾਣੀ ਤੁਸੀਂ ਕਿਸੇ ਧਰਮ ਵਾਸਤੇ ਲੈ ਲਓ, ਉਹ ਗੁਰਬਾਣੀ ਸਿਰਫ ਸੱਚ ਦੀ ਉਸਤ ਤੇ, ਔਰ ਉਹ ਸੱਚ ਪਰਮਾਤਮਾ, ਉਹ ਧਰਮ ਦੀਆਂ ਲੀਕਾਂ ਤੋਂ ਬਹੁਤ ਬਾਹਰ ਨੇ। ਅਸੀਂ ਕਬੀਰ ਜੀ ਦੀ ਗੱਲ ਕਰੀਏ, ਉਹਨਾਂ ਦਾ ਜਨਮ ਕਿਸੇ ਮੁਸਲਮਾਨ ਪਰਿਵਾਰ ਵਿੱਚ ਹੋਇਆ, ਉਹਨਾਂ ਨੂੰ ਗੁਰੂ ਹਿੰਦੂ ਮਿਲਿਆ, ਅਤੇ ਸਭ ਤੋਂ ਜ਼ਿਆਦਾ ਜੇ ਉਹਨਾਂ ਦੀ ਗੁਰਬਾਣੀ ਕਿਤੇ ਗਾਈ ਜਾਂਦੀ ਹੈ ਤਾਂ ਸ਼ਾਇਦ ਸਿੱਖਾਂ ਵਿੱਚ ਗਾਈ ਜਾਂਦੀ ਹੈ। ਉਹ ਜਿਹੜੇ ਇਸ ਜਗ੍ਹਾ 'ਤੇ ਪਹੁੰਚ ਜਾਂਦੇ ਨੇ, ਉਹ ਇਹਨਾਂ ਲੀਕਾਂ ਤੋਂ, ਇਹ ਧਰਮ 'ਤੇ ਬੜੀ, ਅਸੀਂ ਜਦੋਂ ਚੱਲਦੇ ਹਾਂ ਪ੍ਰਾਇਮਰੀ ਸਕੂਲ ਵਿੱਚ, ਸਾਨੂੰ ਯੂਨੀਫਾਰਮਾਂ ਦੀ ਵੀ ਲੋੜ ਪੈਂਦੀ ਹੈ, ਸਾਨੂੰ ਇੱਕ ਡਿਸਿਪਲਿਨ ਦੀ ਵੀ ਲੋੜ ਪੈਂਦੀ ਹੈ। ਜਦੋਂ ਤੁਸੀਂ PhD ਦੇ ਸਟੂਡੈਂਟ ਹੋ ਜਾਂਦੇ ਹੋ, ਨਾ ਤੁਹਾਨੂੰ ਉਹ ਯੂਨੀਫਾਰਮਾਂ ਦੀ ਲੋੜ ਹੈ, ਉਹ ਗੱਲਾਂ ਬੜੀਆਂ ਛੋਟੀਆਂ ਰਹਿ ਜਾਂਦੀਆਂ ਨੇ। ਪਹੁੰਚਣਾ ਤੁਸੀਂ ਇੱਕ ਥਾਂ ਹੀ ਹੈ। ਮੈਨੂੰ ਸਾਰਿਆਂ ਤੋਂ ਚੰਗਾ ਲੱਗਦਾ, ਕਿਉਂਕਿ ਅਸੀਂ ਜਦੋਂ ਪਹਿਲਾਂ ਗੱਲ ਕਰਨੀ ਹੋਵੇ, ਮੈਂ ਆਪਣੇ ਆਪ ਨੂੰ ਕਨਵਿੰਸ ਕਰਨਾ ਹੈ ਕਿ ਮੈਨੂੰ ਸਿੱਖੀ ਚੰਗੀ ਕਿਉਂ ਲੱਗਦੀ ਹੈ। ਉਹ ਮੈਨੂੰ ਸਿੱਖੀ ਚੰਗੀ ਇਹ ਲੱਗਦੀ ਹੈ ਕਿ ਸਿੱਖੀ ਸਰਬੱਤ ਦਾ ਭਲਾ ਮੰਗਦੀ ਹੈ, ਸਿੱਖੀ ਸਾਰਿਆਂ ਦੀ ਸਾਂਝੀਵਾਲਤਾ ਮੰਗਦੀ ਹੈ। ਅਸੀਂ ਅੱਜ ਤੋਂ 20-30-40 ਸਾਲ ਪਿੱਛੇ ਚਲੇ ਜਾਈਏ, ਬਹੁਤ ਧਰਮ ਇਹੋ ਜਿਹੇ ਅੱਜ ਵੀ ਗੱਲ ਕਰਦੇ ਨੇ, ਆਪਾਂ ਕਹਿ ਵੀ ਦਿੰਦੇ ਹਾਂ, ਮੈਨੂੰ ਈਸਾਈ ਵੀ ਮਿਲਦੇ ਰਹੇ, ਉਹਨਾਂ ਕਹਿਣਾ ਕਿ ਤੂੰ ਬੰਦਾ ਤਾਂ ਬੜਾ ਚੰਗਾ ਪਰ ਤੇਰਾ ਭਲਾ ਨਹੀਂ ਹੋਣਾ ਕਿਉਂਕਿ ਤੂੰ ਈਸਾਈ ਨਹੀਂ। ਕਿਸੇ ਵੇਲੇ ਮੁਸਲਮਾਨਾਂ ਨੇ ਇਹ ਕਹਿ ਦਿੰਦੇ ਨੇ ਕਿ ਤੂੰ ਬਕੁੰਠ ਵਿੱਚ ਨਹੀਂ ਜਾ ਸਕਦਾ ਕਿਉਂਕਿ ਤੂੰ ਮੁਸਲਮਾਨ ਨਹੀਂ ਬਣਿਆ। ਉਹ ਸੱਚੇ ਪਾਤਸ਼ਾਹ ਨੇ ਸਾਨੂੰ ਉਹ ਸੰਦੇਸ਼ਾ ਦਿੱਤਾ ਕਿ ਜਿਹੜਾ ਵੀ ਸੱਚ 'ਤੇ, ਜਿਹਦੇ ਅਮਲ ਸੱਚ ਨੇ, ਜਿਹੜਾ ਵੀ ਸੱਚ ਨਾਲ ਜੁੜੇਗਾ, ਉਹ ਹੀ ਉੱਥੇ ਪਹੁੰਚੇਗਾ। ਜੇ ਉਹਨਾਂ ਨੇ ਪਖੰਡ ਨੂੰ ਨਿੰਦਿਆ, ਤਾਂ ਹਰ ਇੱਕ ਪਖੰਡ ਨੂੰ ਨਿੰਦਿਆ, ਅਤੇ ਅਸੀਂ ਅੱਜ ਉਸ ਇਨਸਾਨ ਦੀ ਯਾਦ ਵਿੱਚ ਬੈਠੇ ਹਾਂ ਜਿਹੜਾ ਇੱਕ ਬਹੁਤ ਹੀ ਸੱਚਾ ਇਨਸਾਨ ਸੀ। ਜਿਹੜਾ ਇਹਨਾਂ ਨੇ ਸ਼ਬਦ ਪੜ੍ਹਿਆ ਸੀ ਸ਼ੁਰੂ ਵਿੱਚ, ਜੇ ਕੁਛ ਸੱਜਣ ਨਹੀਂ ਸੀ ਆਏ, ਮੈਂ ਉਹਦਾ ਭਾਵ ਇਹ ਸਮਝਦਾ ਕਿ ਉਹ ਧੰਨ ਉਹ ਲਿਖਾਰੀ ਹੈ ਜਿਹਦੇ ਹਿਰਦੇ ਦੇ ਵਿੱਚ ਸੱਚਾ ਨਾਮ ਲਿਖਿਆ ਗਿਆ। ਜਿਸ ਤਰ੍ਹਾਂ ਬੀਬੀ ਨਵਜੋਤ ਕੌਰ ਜੀ ਨੇ ਵੀ ਗੱਲ ਕੀਤੀ ਕਿ ਉਹ ਸਵੇਰੇ 2:30 ਵਜੇ 3:30 ਵਜੇ ਉੱਠ ਜਾਣਾ, ਉਹਨਾਂ ਦੇ ਹਿਰਦੇ 'ਤੇ ਉਹ ਸੱਚਾ ਨਾਮ ਲਿਖਿਆ ਗਿਆ ਸੀ। ਇਸ ਕਰਕੇ ਉਹ ਧੰਨ ਨੇ ਬਹੁਤ ਸਾਰੇ ਚੰਗਾ ਕਹਿੰਦੇ ਨੇ, ਉਹਨਾਂ ਦੀਆਂ ਗੱਲਾਂ ਦਾ ਕੋਈ ਬਹੁਤ ਅਸਰ ਨਹੀਂ ਹੁੰਦਾ ਕਿਉਂਕਿ ਬਹੁਤ ਦੁਨੀਆ ਵਿੱਚ ਰਹੀਦਾ, ਸੁਣ ਜਾਂਦਾ। ਬੀਬੀ ਜੀ ਤੁਸੀਂ ਮੇਰੇ ਵਾਸਤੇ ਕਸੇਲ ਜੀ ਦਾ ਸੁਨੇਹਾ ਦਿੱਤਾ, ਉਹ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਉਸ ਜਗ੍ਹਾ ਤੋਂ ਜਿਹੜੇ ਦੋ ਸ਼ਬਦ ਵੀ ਆਉਂਦੇ ਨੇ ਉਹ ਬਹੁਤ ਚੰਗੇ ਲੱਗਦੇ ਨੇ ਜਿੱਥੇ ਤੁਸੀਂ ਸਤਿਕਾਰ ਕਰਦੇ ਹੋ। ਇਹ ਸਤਿਗੁਰੂ ਜਗਜੀਤ ਸਿੰਘ, ਮੇਰੀ ਯਾਦਾਸ਼ਤ ਤੁਹਾਨੂੰ ਤਾਂ ਮੈਂ ਸ਼ਾਇਦ ਨਾ ਦੇਖਿਆ ਹੋਵੇ, ਪਰ ਮੇਰੀ ਯਾਦਾਸ਼ਤ ਜਦੋਂ ਸੱਚ ਪਾਤਸ਼ਾਹ ਕਸੇਲ ਜੀ ਨੂੰ ਲੈ ਕੇ ਗਏ, ਜੀਵਨ ਨਗਰ ਲੈ ਕੇ ਗਏ, ਵਾਕਿਆ ਹੀ ਸੱਚ ਪਾਤਸ਼ਾਹ ਦੇ ਮਨ ਵਿੱਚ ਇਹ ਦ੍ਰਿੜਤਾ ਸੀ ਕਿ ਮੈਂ ਇਹਨਾਂ ਦੀ ਇਹ ਜੋਤੀ ਵਾਪਸ ਲਿਆਉਣੀ ਹੈ। ਉਦੋਂ ਜਿਸ ਪਾਸੇ ਨੂੰ ਅਸੀਂ ਵਰਨੀ ਵਾਲਾ ਪਾਸਾ ਕਹਿੰਦੇ ਸੀ, ਉਹ ਸੂਏ ਵਾਲੀ ਸਾਈਡ ਨੂੰ ਸੀ, ਉੱਥੇ ਕਸੇਲ ਜੀ ਨੂੰ ਰੱਖਿਆ ਸੀ। ਇੱਕ ਡਾਕਟਰ ਤਰਲੋਕ ਸਿੰਘ ਜੀ ਸੀ ਸੱਚ ਪਾਤਸ਼ਾਹ, ਉਹਨਾਂ ਨੂੰ ਵੀ ਬੜਾ ਪਿਆਰ ਕਰਦੇ ਸੀ ਕਿਉਂਕਿ ਐਲੋਪੈਥੀ ਉਦੋਂ ਫੇਲ ਹੋ ਚੁੱਕੀ ਸੀ ਜਦੋਂ ਕਸੇਲ ਜੀ ਉੱਥੇ ਆਏ, ਔਰ ਉਹਨਾਂ ਦਿਨਾਂ ਵਿੱਚ ਐਲੋਪੈਥੀ ਇੰਨੀ ਡਿਵੈਲਪ ਵੀ ਨਹੀਂ ਸੀ ਹੋਈ ਜਿੰਨੀ ਹੁਣ ਅੱਜ ਡਿਵੈਲਪ ਹੈ। ਇਲਾਜ ਉਦੋਂ ਇਹਨੇ ਡਿਵੈਲਪ ਵੀ ਨਹੀਂ ਸੀ ਹੋਏ। ਕਦੀ ਉਹਨਾਂ ਦੇ ਨੇਤਰਾਂ 'ਤੇ ਮਿੱਟੀ ਰੱਖਣੀ, ਕਦੀ ਉਹਨਾਂ ਨੂੰ ਟੱਪ ਵਿੱਚ ਬਿਠਾਉਣਾ, ਜਦੋਂ ਵੀ ਸੱਚ ਪਾਤਸ਼ਾਹ ਜੀਵਨ ਨਗਰ ਆਉਣਾ ਸਪੈਸ਼ਲ ਕਸੇਲ ਜੀ ਨੂੰ ਦਰਸ਼ਨ ਦੇਣ ਜਾਣਾ। ਉਹ ਬਚਪਨ ਦੀਆਂ ਯਾਦਾਂ ਨੇ, ਜਦੋਂ ਪਹਿਲੀ ਵਾਰੀ ਕਸੇਲ ਜੀ ਨੂੰ ਦੇਖਿਆ, ਸ਼ਾਇਦ ਮੈਂ 8, 10, 12 ਸਾਲ ਦਾ ਹੋਵਾਂਗਾ ਜਦੋਂ ਦੀਆਂ ਉਹ ਯਾਦਾਂ ਨੇ। ਉਸ ਤੋਂ ਬਾਅਦ ਫਿਰ ਕਸੇਲ ਜੀ ਜਦੋਂ ਵੀ ਕੋਈ ਮੇਲਾ ਹੋਇਆ, ਜਦੋਂ ਵੀ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਆਉਂਦੇ ਰਹੇ, ਸੱਚ ਪਾਤਸ਼ਾਹ ਤੋਂ ਬਹੁਤ ਪਿਆਰ ਲੈਂਦੇ ਰਹੇ, ਸੱਚ ਪਾਤਸ਼ਾਹ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ। ਇਹ ਫੰਕਸ਼ਨ ਤੁਸੀਂ ਇਕੱਠੇ ਹੋਏ ਹੋ, ਬੇਸ਼ੱਕ ਇਹ ਇਕੱਠ ਬਹੁਤ ਵੱਡਾ ਨਹੀਂ, ਪਰ ਇੱਕ ਬੜਾ ਕੁਆਲਿਟੀ ਇਕੱਠ ਹੈ ਜਿਹਦੇ ਵਿੱਚ ਪੰਜਾਬ ਦੇ ਬਹੁਤ ਚੰਗੇ ਚੰਗੇ ਵਿਦਵਾਨ ਸੱਜਣ ਆਏ ਨੇ, ਅਤੇ ਸ਼ਰਧਾਂਜਲੀ ਵੀ ਜਿਹੜੀ ਵੀ ਦਿੱਤੀ ਗਈ ਹੈ ਉਹਨਾਂ ਨੂੰ, ਤੁਸੀਂ ਸਾਰਿਆਂ ਨੇ ਉਹ ਦਿਲੋਂ ਸ਼ਰਧਾਂਜਲੀ ਦਿੱਤੀ ਹੈ, ਤੁਸੀਂ ਆਪਣਾ ਪਿਆਰ ਉਹਨਾਂ ਵਾਸਤੇ ਦਿੱਤਾ, ਇਹੋ ਹੀ ਉਹਨਾਂ ਵਾਸਤੇ ਸਭ ਤੋਂ ਵੱਡੀ ਸ਼ਰਧਾਂਜਲੀ ਹੈ। ਮੈਂ ਇਸ ਅਰਦਾਸ ਨਾਲ ਸਤਿਗੁਰੂ ਜੀ ਕਿਰਪਾ ਕਰਨ, ਇਹੋ ਜਿਹੇ ਮਹਾਨ ਪੁਰਸ਼ ਹੋਰ ਵੀ ਪੈਦਾ ਹੁੰਦੇ ਰਹਿਣ ਜਿਹੜੇ ਇਸ ਮਾਂ ਬੋਲੀ ਦੀ, ਇਸ ਧਰਮ ਦੀ, ਉਹ ਇੱਕ ਸੱਚੇ ਸਿੱਖ ਵੀ ਸਨ, ਇਸ ਧਰਮ ਦੀ, ਇਸ ਸੱਚ ਦੀ ਸੇਵਾ ਕਰਦੇ ਰਹਿਣ। ਇਸ ਅਰਦਾਸ ਦੇ ਨਾਲ ਮੈਂ ਬਾਹਰੋਂ ਆਇਆ ਸੱਜਣਾ ਦਾ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਆ ਕੇ ਆਪਣੇ ਵਿਚਾਰਾਂ ਨਾਲ ਵਿਚਾਰ ਸਾਂਝੇ ਕੀਤੇ ਨੇ, ਸਾਨੂੰ ਇਹ ਸੁਣਨ ਦਾ ਮੌਕਾ ਦਿੱਤਾ, ਇਹ ਬਹੁਤ ਹੀ ਚੰਗਾ ਲੱਗਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਉਹ ਸਦਾ ਹੀ ਸਾਹਿਬ ਮੇਰੇ ਵਾਸਤੇ ਸਾਹਿਬ ਸੀ, ਮੇਰੇ ਵਾਸਤੇ ਸਦਾ ਹੀ ਉਹ ਨਿਰੰਕਾਰ ਦਾ ਰੂਪ ਸੀ, ਉਹਨਾਂ ਦੇ ਰੀਸ ਤਾਂ ਨਹੀਂ ਕਰ ਸਕਦੇ, ਪਰ ਜਿਹੋ ਜਿਹੇ ਚੰਗੇ ਹਾਂ, ਮਾੜੇ ਹਾਂ, ਜਿੰਨੇ ਜੋਗੇ ਹੈਗੇ ਹਾਂ, ਉਹ ਜ਼ਰੂਰ ਇਹ ਕੋਸ਼ਿਸ਼ ਕਰਾਂਗੇ ਕਿ ਵਿਦਵਾਨਾਂ ਦੀ ਸੇਵਾ ਹੋ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਸੇਵਾ ਕੀਤੀ ਉਹ ਬਹੁਤ ਲੰਬੀ ਲਿਸਟ ਹੈ, ਭਾਵੇਂ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਸੀ, ਭਾਵੇਂ ਸਰਦਾਰ ਸੰਤ ਸਿੰਘ ਸੇਖੋਂ ਸੀ, ਸਰਦਾਰ ਨਵਤੇਜ ਸਿੰਘ ਸੀ, ਉਹ ਬਹੁਤ ਹੀ ਇਹ ਤਾਂ ਆਪਾਂ ਲਿਖਾਰੀਆਂ ਵੱਲੋਂ ਲੈਂਦੇ ਹਾਂ, ਇਸ ਤਰ੍ਹਾਂ ਹੀ ਸੰਗੀਤਕਾਰ ਵੀ ਜਿਹੜੇ ਸੀ। ਇਹ ਜ਼ਰੂਰ ਇਸ ਦਰਬਾਰ ਦੀ ਇਹ ਕੋਸ਼ਿਸ਼ ਰਹੇਗੀ, ਔਰ ਤੁਸੀਂ ਵੀ ਸਾਡੇ ਵਾਸਤੇ ਅਰਦਾਸ ਕਰੋ ਕਿ ਅਸੀਂ ਉਸ ਤਰ੍ਹਾਂ ਹੀ ਸੇਵਾ ਕਰ ਸਕੀਏ, ਜਿਹੜੀਆਂ ਗੱਲਾਂ ਤੁਸੀਂ ਇਸ ਦਰਬਾਰ ਵਾਸਤੇ ਕਹੀਆਂ ਨੇ ਉਹ ਪੂਰੀਆਂ ਹੋ ਸਕਣ। ਪੂਰੀਆਂ ਤਾਂ ਹੀ ਹੁੰਦੀਆਂ ਨੇ ਉਹਨਾਂ ਦੀ ਕਿਰਪਾ ਨਾਲ ਹੀ ਹੁੰਦਾ, ਆਪਣਾ ਕੀਤਾ ਕੁਛ ਹੁੰਦਾ ਨਹੀਂ। ਇਹ ਵੀ ਬੜਾ ਵੱਡਾ ਸੱਚ ਹੈ ਕਿ ਅਸੀਂ, ਮੈਂ ਅਖੀਰ 'ਤੇ ਗੱਲ ਖਤਮ ਕਰਨ ਤੋਂ ਪਹਿਲਾਂ ਇਹ ਕਹਿੰਦਾ ਕਿ ਇਹ ਬੜਾ ਵੱਡਾ ਸੱਚ ਹੈ ਕਿ ਸਾਡਾ ਆਪਣਾ ਕੀਤਾ ਕੁਛ ਨਹੀਂ ਹੁੰਦਾ, ਪਰ ਜਦੋਂ ਅਸੀਂ ਧਰਮ ਤੋਂ ਦੂਰ ਹੋ ਜਾਂਦੇ ਹਾਂ ਉਦੋਂ ਸਾਡੇ ਵਿੱਚ ਹੰਕਾਰ ਆ ਜਾਂਦਾ। ਇਸ ਕਰਕੇ ਮੇਰੀ ਵੀ ਅਰਦਾਸ ਹੈ ਅਤੇ ਤੁਸੀਂ ਵੀ ਸਾਡੇ ਵਾਸਤੇ ਅਰਦਾਸ ਕਰੋ, ਅਸੀਂ ਇਹ ਸੇਵਾ ਇਸ ਤਰ੍ਹਾਂ ਹੀ ਕਰਦੇ ਰਹੀਏ। ਮੈਂ ਇੰਨੀ ਅਰਜ਼ ਕਰਕੇ ਤੁਹਾਡੇ ਤੋਂ ਆਗਿਆ ਲੈਂਦਾ। ਸਤਿ ਸ਼੍ਰੀ ਅਕਾਲ।